ਮਹਾਰਾਜ ਕਿਸੇ ਦੀ ਕਿਸੇ ਨਾਲ ਜਾਣ ਪਛਾਣ ਨਹੀਂ ਹੋਈ। ਕੋਈ ਕਿਸੇ ਮਹੀਨੇ ਆਉਂਦਾ, ਕੋਈ ਕਿਸੇ ਮਹੀਨੇ ਆਉਂਦਾ, ਉਸ ਕਰਕੇ ਆਪਸ ਦੇ ਵਿੱਚ ਸਿੱਖਾਂ ਦਾ ਮੇਲ ਜੋਲ ਬਣਦਾ ਨਹੀਂ। ਦਰਸ਼ਨ ਕਰਕੇ ਵਾਰੀ ਵਾਰੀ ਆਪਣੇ ਘਰ ਨੂੰ ਵਾਪਸ ਚਲੇ ਜਾਂਦੇ। ਕੋਈ ਗਰਮੀ 'ਚ, ਕੋਈ ਸਰਦੀ 'ਚ, ਕੋਈ ਸਾਉਣ 'ਚ, ਕੋਈ ਭਾਦੋਂ 'ਚ, ਯਾਨੀ ਵੱਖਰੇ ਵੱਖਰੇ ਮਹੀਨਿਆਂ 'ਚ ਵੱਖਰੇ ਵੱਖਰੇ ਸਮੇਂ ਕੱਲੇ ਤੋਂ ਕੱਲੇ ਤੋਂ ਦੋ ਤੋਂ ਚਾਰ ਸਿੱਖ ਆਉਂਦੇ ਨੇ, ਆਪਸ ਨਹੀਂ ਮਿਲਦੇ, ਇਕੱਠੇ ਨਹੀਂ ਹੁੰਦੇ। ਫਿਰ ਉਹਨਾਂ ਨੂੰ ਆਪਸ ਪਤਾ ਹੀ ਨਹੀਂ ਕਿੱਥੇ ਨੂੰ ਸਿੱਖ ਰਹਿੰਦਾ, ਕਿੱਥੇ ਨਹੀਂ ਰਹਿੰਦਾ। ਸਿੱਖੀ ਦਾ ਆਪਸ ਨੂੰ ਜਥੇਬੰਦੀ ਢਾਂਚਾ ਨਹੀਂ ਬਣ ਗਿਆ। ਜਥੇਬੰਦੀ ਤਾਂ ਹੀ ਬਣਦੀ ਹੈ ਜੇ ਆਪਸ ਵਿੱਚ ਜਾਣ ਪਛਾਣ ਹੋਣ, ਇਕੱਠੇ ਹੋਈਏ ਸਾਰੇ। ਆਪਸ ਮਿਲਦੇ ਹਨ, ਜੁੜਦੇ ਹਨ, ਇਕੱਠੇ ਹੁੰਦੇ ਹਨ, ਮੇਲਾ ਹੁੰਦਾ ਹੈ, ਭਗਤੀ ਬਣਦੀ ਹੈ, ਸਿੰਘਾਂ ਦਾ ਪਿਆਰ ਬਣਦਾ, ਆਪਸ ਵਿੱਚ ਬਹੁਤ ਉਸ ਵੇਲੇ ਮਹਾਰਾਜ ਬਹੁਤ ਮਤਲਬ ਵਧੀਆ ਤਰੀਕੇ ਨਾਲ ਜਥੇਬੰਦੀ ਕਰਨ ਹੁੰਦੀ, ਜਿਵੇਂ ਕਿ ਗੁਰੂ ਨਾਨਕ ਸਾਹਿਬ ਆਪਾਂ ਨੂੰ ਇਕੱਠਾ ਹੁੰਦਾ। ਇਹੋ ਜਿਹਾ ਗੁਰਪ੍ਰਾਰਥਨਾ ਕਰਨਾ ਚਾਹੀਦਾ ਆਪਾਂ ਨੂੰ, ਜੋੜ ਮੇਲਾ ਹੋਈਏ, ਸਾਰੇ ਸਮੇਂ ਖੁਸ਼ੀ ਖੁਸ਼ੀ ਮੇਲੇ 'ਤੇ ਆਵੇ, ਇੱਕ ਦੂਜੇ ਨੂੰ ਮਿਲਣਗੇ, ਸਿੰਘਾਂ ਦਾ ਪਿਆਰ ਬਣੇਗਾ, ਸੰਗਤ ਇਕੱਠੀ ਹੋਵੇਗੀ, ਅਤੇ ਫਿਰ ਅਗਲੇ ਸਾਲ ਵੀ ਉਸੇ ਤਰ੍ਹਾਂ ਹੀ ਜੁੜਦੀ ਰਹੇਗੀ। ਕੋਈ ਇੱਕ ਮੇਲਾ ਲਾ ਦਿਓ ਮਹਾਰਾਜ, ਉਸ ਦਿਨ ਪਿਆ ਦੀਵਾਲੀ ਦਾ ਲਾ ਦਿਓ, ਵਿਸਾਖੀ ਦਾ ਲਾ ਦਿਓ, ਜਾਂ ਕੋਈ ਹੋਰ ਦਿਨ ਤੁਸੀਂ ਠੀਕ ਸਮਝੋ, ਇੱਕ ਦਿਨ ਮੇਲਾ ਲਾਇਆ ਕਰੋ ਗੋਲ ਗੋਲ ਸਾਹਿਬ। ਸਾਰੇ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਇਕੱਠੀ ਹੋਇਆ ਕਰੇਗੀ, ਸੰਗਤ ਦਾ ਆਪਸ ਵਿੱਚ ਪ੍ਰੇਮ ਬਣਿਆ ਕਰੇਗਾ, ਮੇਲੇ ਨਾਲ ਆਪਸ ਵਿੱਚ ਪਿਆਰ ਸਮਝਦਾ ਜੀ। ਆਪ ਜੀ ਦੀ ਆਗਿਆ ਹੋਵੇ ਤਾਂ ਮੇਲਾ ਜ਼ਰੂਰ ਲਵਾਓ ਮਹਾਰਾਜ ਜੀ। ਦੂਰ ਦੂਰ ਦੇ ਸਿੱਖ ਮਿਲਣਗੇ ਆਪਸ ਵਿੱਚ, ਕੋਈ ਕਿਤੋਂ ਆਏਗਾ, ਕਿਤੋਂ ਆਏਗਾ, ਕੋਈ ਲਾਹੌਰ ਤੋਂ, ਕੋਈ ਮੁਲਤਾਨ ਤੋਂ, ਕੋਈ ਪਿਸ਼ੌਰ ਤੋਂ, ਕੋਈ ਕਸ਼ਮੀਰ ਤੋਂ, ਕੋਈ ਮਾਝੇ ਤੋਂ, ਕੋਈ ਮਾਲਵੇ ਤੋਂ, ਕੋਈ ਦੁਆਬੇ ਤੋਂ, ਕਿੰਨਾ ਸ਼ਹਿਰਾਂ ਨਗਰਾਂ ਤੋਂ ਸਿੱਖ ਆਉਣਗੇ, ਇਕੱਠੇ ਹੋਣਗੇ, ਗੁਰੂ ਘਰ ਦੇ ਵਿੱਚ ਜੋੜ ਮੇਲਾ ਹੋਵੇਗਾ, ਅਤੇ ਸੰਗਤਾਂ ਦੀ ਆਪਸ ਵਿੱਚ ਜਾਣਕਾਰੀ ਵਧੇਗੀ। ਭਾਈ ਪਾਰੋ ਜੀ ਦੀ ਬੇਨਤੀ ਸੁਣ ਕੇ ਗੁਰੂ ਅਮਰਦਾਸ ਬਹੁਤ ਖੁਸ਼ ਹੋਏ, ਪ੍ਰਸੰਨ ਹੋਏ ਸੱਚੇ ਪਾਤਸ਼ਾਹ ਜੀ। ਕਹਿਣ ਲੱਗੇ, ਭਾਈ ਪਾਰੋ, ਤੁਸੀਂ ਧੰਨ ਹੋ, ਤੁਹਾਨੂੰ ਤੁਹਾਡੀ ਬੁੱਧੀ ਧੰਨ ਹੈ, ਤੁਹਾਨੂੰ ਗੁਰਮਤਿ ਦਾ ਪ੍ਰਕਾਸ਼ ਤੁਹਾਡੇ ਅੰਦਰ ਪਰਮੇਸ਼ਰ ਨੇ ਕੀਤਾ ਹੈ, ਤੁਹਾਨੂੰ ਤੁਸੀਂ ਪਰਉਪਕਾਰੀ ਮਹਾਂਪੁਰਸ਼, ਦੂਜਿਆਂ ਦੇ ਭਲੇ ਲਈ ਸੋਚਦੇ, ਆਪਣੇ ਭਲੇ ਲਈ ਸਾਰੇ ਸੋਚਦੇ ਨੇ, ਦੇਸ਼ ਦੇ, ਕੌਮ ਦੇ, ਸਮਾਜ ਦੇ, ਪੰਥ ਦੇ ਭਲੇ ਲਈ ਕੋਈ ਵਿਰਲਾ ਵਿਰਲਾ ਸੋਚਦੇ, ਆਪਣਾ ਤਾਂ ਸਾਰੇ ਸੋਚਦੇ, ਮੇਰਾ ਢਿੱਡ ਭਰਿਆ ਰਹੇ, ਬਸ ਮੈਨੂੰ ਕੀ ਲੱਗੇ ਦੂਜਿਆਂ ਨਾਲ। ਜਿਹੜੇ ਬੰਦੇ ਇੱਦਾਂ ਸੋਚਦੇ, ਸਵਾਰਥੀ ਹੁੰਦੇ, ਮਤਲਬ ਹੀ ਹੁੰਦੇ ਆ, ਆਪਣੀ ਜ਼ਿੰਦਗੀ ਕੱਢ ਕੇ ਬਾਕੀ ਦੂਜੇ ਭਾਵੇਂ ਲੜ ਪਏ ਜਾਣ, ਕਿਸੇ ਨਾਲ ਉਹਨਾਂ ਦਾ ਕੋਈ ਪਿਆਰ ਨਹੀਂ ਹੁੰਦਾ, ਪਰ ਜਿਹੜੇ ਸੰਤ ਹੁੰਦੇ ਨੇ, ਪਰਉਪਕਾਰੀ ਹੁੰਦੇ ਨੇ, ਉਹ ਸਭ ਦਾ ਭਲਾ ਮੰਗਦੇ। ਨਾਨਕ ਨਾਮ ਚੰਗੀ ਕਲਾ ਤੇਰੇ ਪਾਣੇ ਸਰਬੱਤ ਦਾ ਕਲਾ। ਉਹਨਾਂ ਦੀ ਜ਼ਿੰਦਗੀ ਆਪਣੇ ਲਈ ਨਹੀਂ ਹੁੰਦੀ, ਦੂਜਿਆਂ ਲਈ ਹੁੰਦੀ ਹੈ। ਕਹਿੰਦੇ, ਸਰਵਰ ਸਰਵਰ ਸੰਤ ਜਨ ਚੌਥਾ ਪਰਸਿਆ ਮੈਂ, ਪਰਉਪਕਾਰੀ ਉਹ ਪਰਉਪਕਾਰੀ ਧਾਰ ਕਾਰਨੇ ਚਾਰੋਂ ਧਾਰੀ ਦੇ। ਸਰਵਰ ਸਰਵਰ ਸੰਤ ਜਨ, ਸਰਵਰ ਕਹਿੰਦੇ ਨੇ ਦਰਖਤ ਨੂੰ, ਸਰਵਰ ਕਹਿੰਦੇ ਨੇ ਸਰੋਵਰ ਨੂੰ, ਸੰਤ ਜਨ ਤੀਜੇ ਨੰਬਰ 'ਤੇ, ਅਤੇ ਚੌਥਾ ਮੀਂਹ ਜਿਹੜਾ ਪੈਂਦਾ। ਇਹ ਚਾਰੇ ਆਪਣੇ ਵਾਸਤੇ ਨਹੀਂ ਜੀਂਦੇ, ਦੂਜਿਆਂ ਦੇ ਵਾਸਤੇ ਜੀਂਦੇ। ਦਰਖਤ ਕਦੀ ਆਪਣੇ ਫਲ ਆਪ ਨਹੀਂ ਖਾਂਦਾ, ਆਪਣੀ ਛਾਂ ਆਪ ਨਹੀਂ ਲੈਂਦਾ, ਆਪਣੇ ਪੱਤੇ, ਆਪਣੀ ਲੱਕੜੀ, ਆਪਣਾ ਫਲ, ਆਪਣੇ ਫੁੱਲ, ਆਪਣੀ ਛਾਂ ਸਭ ਦੂਜਿਆਂ ਨੂੰ ਦਿੰਦਾ, ਆਪਣੇ ਵਾਸਤੇ ਨਹੀਂ ਜੀਂਦਾ, ਦਰਖਤ ਦੂਜਿਆਂ ਲਈ ਜੀਂਦਾ। ਸਰੋਵਰ ਵੀ ਆਪਣਾ ਪਾਣੀ ਆਪ ਨਹੀਂ ਪੀਂਦਾ, ਦੂਜਿਆਂ ਨੂੰ ਪਿਆਉਂਦਾ, ਅਤੇ ਸਾਧ ਸੰਗਤ ਦੀ ਮੀਂਹ ਵੀ ਆਪਣਾ ਪਾਣੀ ਦੂਜਿਆਂ ਦੇ ਭਲੇ ਵੀ ਵਸਦਾ ਹੈ, ਅਤੇ ਸੰਤ ਜਨ ਵੀ ਦੂਜਿਆਂ ਦੇ ਭਲੇ ਵੀ ਦਿੰਦੇ ਹਨ, ਆਪਣੇ ਦੇ ਨਹੀਂ। ਸਰਵਰ ਸਰਵਰ ਸੰਤ ਜਨ ਚੌਥਾ ਵਰਸ ਐਵੇਂ, ਪਰਪ ਕਾਰਨ ਕਾਰਨੇ ਚਾਰੋਂ ਢਾਈ ਦੇ। ਪਰਉਪਕਾਰ ਕਰਨ ਵਾਸਤੇ ਚਾਰਾਂ ਨੇ ਦੇਹ ਧਾਰ ਲਿਆ, ਸਰੋਵਰ ਨੇ, ਦਰਖਤ ਨੇ, ਮੀਂਹ ਨੇ ਤੇ ਸੰਤਾਂ ਨੇ। ਪਰ ਭਾਈ ਪਾਰ ਉਹਦੀ ਤੁਸੀਂ ਧਨ ਹੋ ਪਰ ਉਪਕਾਰੀ ਹੋ ਤੁਸੀਂ ਤਾਲਮਾਨ ਉਸ ਦੇਖਿਓ ਜਿਹੜੇ ਤੁਹਾਡੇ ਵਰਗਿਆਂ ਦੇ ਨਾਲ ਮਿਲਦੇ ਹਨ, ਸੰਗਤ ਕਰਦੇ, ਉਹ ਵੀ ਤਰ ਜਾਂਦੇ। ਭਾਈ ਪਾਰੋ ਜੀ, ਤੁਸੀਂ ਆਪ ਤਾਂ ਤਰੇ ਹੀ ਹੋ, ਹੋਰ ਵੀ ਸਿੱਖਾਂ ਨੂੰ ਤਾਰਨ ਵਾਸਤੇ ਤੁਸੀਂ ਜੋੜ ਮੇਲੇ ਦਾ ਸੰਕਲਪ ਕਰੋ। ਸਾਰੀ ਸੰਗਤ ਉਹਦੇ ਮੇਲਾ ਲੱਗੇ, ਉਹਦੇ ਨਾਲ ਬਹੁਤੇ ਲੋਕਾਂ ਦਾ ਭਲਾ ਹੋਣਾ, ਹਜ਼ਾਰਾਂ ਲੋਕ ਆਉਣਗੇ, ਸਾਰੇ ਗੁਰੂ ਦੇ ਚਰਨਾਂ ਬੈਠਣਗੇ, ਕਦਰ ਕੀਰਤਨ ਸੁਣਨਗੇ, ਸੇਵਾ ਸਿਮਰਨ ਕਰਨਗੇ, ਉਹਨਾਂ ਦੀ ਆਤਮਾ ਨੂੰ ਤ੍ਰਿਪਤੀ ਮਿਲੇਗੀ, ਸਮਾਜ ਦਾ ਭਲਾ ਹੋਵੇਗਾ, ਦੁਨੀਆਂ ਦਾ ਸਭ ਦਾ ਭਲਾ ਹੋਵੇਗਾ। ਨਾਲੇ ਗੁਰੂ ਅਮਰਦਾਸ ਕਹਿੰਦੇ, ਭਾਈ ਪਾਰੋ ਜੀ, ਜੋ ਤੁਸੀਂ ਸੋਚਿਆ ਸਾਡੇ ਦਿਨ 'ਚ ਵੀ, ਜੋ ਤੁਹਾਡੇ ਮਨ ਵਿੱਚ ਪੁੱਜਣਾ ਆਇਆ ਮੇਲਾ ਲਗਾਉਣ ਦਾ, ਅਸੀਂ ਵੀ ਚਾਹੁੰਦੇ ਹਾਂ ਵੀ ਮੇਲਾ ਗੁਰੂ ਘਰ 'ਚ ਲੱਗਣਾ ਚਾਹੀਦਾ। ਠੀਕ ਹੈ, ਵਿਸਾਖੀ ਦਾ ਮੇਲਾ ਸਾਡਾ ਹੁਕਮ ਲਾਇਆ ਜਾਵੇ। ਐਤਕੀ ਜਿਹੜੀ ਵਿਸਾਖੀ ਆ ਰਹੀ ਹੈ, ਸਾਰਿਆਂ ਨੂੰ ਬੁਲਾਓ, ਮਾਝੇ ਤੋਂ, ਮਾਲਵੇ ਤੋਂ, ਦੁਆਬੇ ਤੋਂ, ਪੋਠੋਹਾਰ ਤੋਂ, ਧਨੀ ਕੇਵ ਤੋਂ, ਲੰਮੇ ਦੇਸ਼ ਤੋਂ, ਨੱਕੇ ਦੇਸ਼ ਤੋਂ, ਮੁਲਤਾਨ, ਪਿਸ਼ਾਵਰ, ਕਸ਼ਮੀਰ, ਜਿੰਨੇ ਵੀ ਇਲਾਕੇ ਨੇ ਹਿੰਦੁਸਤਾਨ ਦੇ, ਸਾਰਿਆਂ ਵਿੱਚ ਸਾਡਾ ਹੁਕਮਨਾਮਾ ਭੇਜੋ। ਸਾਰੀ ਸੰਗਤ ਵਿਸਾਖੀ ਦੇ ਦਿਨ ਲਵਾਲ ਸਾਹਿਬ ਆਵੇਗੀ। ਮਹਾਰਾਜ ਗੁਰੂ ਅਮਰਦਾਸ ਕਹਿੰਦੇ, ਭਾਈ ਪਾਰੋ ਜੀ, ਤੁਸੀਂ ਸਭ ਦੇ ਭਲੇ ਦੀ ਗੱਲ ਸੋਚੀ ਹੈ ਮੇਲਾ ਲਵਾਉਣ ਦੀ, ਅਤੇ ਅਸੀਂ ਆਗਿਆ ਦਿੰਦੇ ਹਾਂ ਵੀ ਮੇਲਾ ਵਿਸਾਖੀ ਦਾ ਲਵੇ। ਸਾਰੀ ਸੰਗਤ ਨੂੰ ਦੇਖ ਕੇ ਸਾਡੇ ਵੱਲੋਂ ਹੁਕਮਨਾਮਾ ਭੇਜ ਦਿਓ। ਗੁਰੂ ਦੇ ਦਰਸ਼ਨਾਂ ਦੇ ਸਾਰੇ ਇਕੱਠੇ ਹੋ ਕੇ ਆ ਜਾਣ। ਭਾਈ ਪਾਰੋ ਜੀ ਨੇ ਗੁਰੂ ਮਹਾਰਾਜ ਦੇ ਪਰਵਾਨੇ ਦੇਖ ਕੇ ਸਾਰੀਆਂ ਥਾਵਾਂ ਤੇ ਭੇਜ ਦਿੱਤੇ। ਗੁਰੂ ਸਾਹਿਬ ਦੇ ਹੁਕਮਨਾਮੇ ਜਿੱਥੇ ਪੰਜਾਬ ਦੇ ਸ਼ਹਿਰਾਂ, ਪਿੰਡਾਂ, ਨਗਰਾਂ 'ਚ ਸਿੱਖ ਰਹਿੰਦੇ ਸੀ, ਥਾਂ ਥਾਂ ਦੇ ਹੁਕਮਨਾਮੇ ਗੁਰੂ ਜੀ ਦੇ ਭੇਜੇ ਗਏ ਹਨ। ਗੁਰੂ ਜੀ ਦਾ ਹੁਕਮਨਾਮਾ ਜਿਹੜੇ ਜਿਹੜੇ ਸਿੱਖਾਂ ਨੇ ਸੁਣੇ, ਉਹਨਾਂ ਨੂੰ ਚਾਹ ਚੜ੍ਹ ਗਈ, ਖੁਸ਼ੀ ਹੋਈ ਕਿ ਸਾਡੇ ਗੁਰੂ ਨੇ ਸਾਨੂੰ ਯਾਦ ਕੀਤਾ, ਚੱਲ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰੀਏ। ਸੰਗਤਾਂ ਤਿਆਰੀਆਂ ਕਰਨ ਲੱਗੀਆਂ, ਸਿੱਖਾਂ ਦੇ ਮਨ 'ਚ ਬੜਾ ਚਾਹ ਪੈਦਾ ਹੋਇਆ ਕਿ ਚਲੋ ਚੱਲ ਕੇ ਗੋਬਿੰਦਵਾਲ ਸਾਹਿਬ ਸਾਖੀ ਬਣਾਵਾਂਗੇ, ਉੱਥੇ ਸਾਡੇ ਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਾਂਗੇ, ਨਾਲੇ ਸੰਗਤਾਂ ਦੇ ਦਰਸ਼ਨ ਕਰਾਂਗੇ। ਥਾਂ ਥਾਂ ਤੋਂ, ਪਿੰਡਾਂ, ਨਗਰਾਂ, ਸ਼ਹਿਰਾਂ, ਸੂਬਿਆਂ ਤੋਂ ਦੂਰ ਦੂਰ ਤੋਂ ਸੰਗਤਾਂ ਚੱਲ ਪੈਂਦੀਆਂ। ਉਡੀਕ ਕਰਦੇ ਵਿਸਾਖੀ ਅੱਗੇ ਨਾਵੇ 'ਤੇ ਜਾਈਏ, ਗੁਰੂ ਮਹਾਰਾਜ ਦੇ ਗੁਰੂ ਅਮਰਦਾਸ ਦੇ ਚਰਨਾਂ ਦੀ ਵਿਸਾਖੀ ਮਨਾਈਏ। ਵਿਸਾਖੀ ਦੇ ਦਿਨ ਦੀ ਸਿੱਖ ਉਡੀਕ ਕਰਨ ਲੱਗੇ, ਸਾਰਿਆਂ ਨੂੰ ਬੜਾ ਚਾਹ ਚੜ ਗਿਆ ਵੀ ਗੁਰੂ ਸਾਹਿਬ ਨੇ ਸਾਨੂੰ ਸੱਦਿਆ, ਤਾਂ ਆਪਾਂ ਵਿਸਾਖੀ ਦੇ ਗੋਬਿੰਦਵਾਲ ਪਹੁੰਚਣਾ ਹੀ ਪਹੁੰਚਣਾ ਹੈ। ਸਾਹ ਸੰਗਤ ਦੀ ਹੁਣ ਸੰਗਤ ਜਦੋਂ ਏਦਾਂ ਸੋਚਣ ਲੱਗ ਪੈਂਦੀ ਹੈ, ਤਾਂ ਫਿਰ ਉਹ ਚਾਹ ਦੇ ਉਤਸ਼ਾਹ ਵੱਧਦਾ, ਪ੍ਰੇਮ ਵੱਧਦਾ। ਚਾਹ ਹੁੰਦਾ ਵੀ ਆਪਾਂ ਗੁਰੂ ਘਰ ਜਾਣਾ, ਮਨ ਦਾ ਦੂਜੇ ਪਾਸੇ ਚਰਨ ਹਟ ਜਾਂਦਾ, ਉਸ ਪਾਸੇ ਖਿਆਲ ਰਹਿਣਾ, ਇਹਦੇ ਨਾਲ ਵੀ ਬੜਾ ਭਲਾ ਹੁੰਦਾ, ਗੁਰੂ ਦਾ ਖਿਆਲ ਆਉਂਦਾ। ਜਦੋਂ ਕੋਈ ਜੋੜ ਮੇਲੇ ਗੁਰਪੁਰਬ ਹੁੰਦੇ ਨੇ, ਨਾ ਹੋਲਾ ਮਹੱਲਾ ਹੁੰਦਾ, ਜਾਂ ਸਹਿਰ ਜਾਣ ਦਾ ਫਤਿਹਗੜ੍ਹ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਹੁੰਦਾ, ਮਾਘੀ ਦਾ ਮੇਲਾ ਮੁਕਤਸਰ ਸਾਹਿਬ ਹੁੰਦਾ, ਦੀਵਾਲੀ ਦਾ ਅੰਮ੍ਰਿਤਸਰ ਸਾਹਿਬ ਹੁੰਦਾ, ਤਾਂ ਸੰਗਤ ਜਦੋਂ ਜਿਹੜੀ ਸੰਗਤਾਂ ਦਾ ਨਿਯਮ ਬਣਿਆ ਹੁੰਦਾ ਨਾ, ਸੋ ਹਰ ਸਾਲ ਜਾਣਾ ਹੀ ਜਾਣਾ, ਉਹ ਮਹੀਨਾ ਮਹੀਨਾ ਪਹਿਲਾਂ ਹੀ ਉਹ ਸੋਚਣ ਤਿਆਰੀਆਂ ਕਰਨ ਲੱਗ ਪਈ। ਉਹ ਜਦੋਂ ਗੁਰੂ ਨੂੰ ਯਾਦ ਕਰਦੇ ਆ ਵੀ ਉੱਥੇ ਜਾਣਾ, ਕੋਈ ਸੇਵਾ ਕਰਨੀ ਹੈ, ਕੋਈ ਨਾ ਕੋਈ ਸੇਵਾ, ਕੋਈ ਗੁਰਸਿੱਖ ਨੂੰ ਮਿਲ ਜਾਂਦੀ, ਕੋਈ ਡੰਗਰਾਂ ਦੀ ਸੇਵਾ ਲੈ ਲੈਂਦਾ, ਕੋਈ ਸੰਗਤ ਨੂੰ ਲਿਆਉਣ ਜਾਣ ਦੀ ਸੇਵਾ ਲੈ ਲੈਂਦਾ, ਕੋਈ ਮੇਰੇ ਵਰਗਾ ਗਰੀਬ ਇਕੱਲਾ ਹੀ ਚਲੋ ਜਾਵੇ ਤਾਂ ਵੀ ਉਹਨੂੰ ਦੇਖ ਕੇ ਦੂਜਿਆਂ ਦਾ ਵੀ ਜੀ ਕਰਦਾ, ਚਲੋ ਇਹ ਇਕੱਲਾ ਚੱਲੇ ਆਪਾਂ ਨੂੰ ਚਲ ਕਰਨੀ। ਕਿੰਨੇ ਬੰਦਿਆਂ ਦਾ ਭਲਾ ਹੁੰਦਾ ਮੇਲਿਆਂ ਦਾ। ਪੁਰਾਣੇ ਅਰਦਾਸ ਹੁਣ ਤਾਂ ਅਰਦਾਸ ਵੀ ਜਿਹੜੀ ਨਾ ਬੜੀ ਸਾਨੂੰ ਸਪੋਜ ਫਿਕ ਕਰਨੀ ਪੈਂਦੀ। ਪਹਿਲਾਂ ਅਰਦਾਸ ਜਦੋਂ ਤਖਤਾਂ ਦਾ ਨਾਂ ਲੈਂਦੇ ਸੀ, ਗੁਰਦੁਆਰਿਆਂ ਦਾ ਨਾਂ ਲੈਂਦੇ ਸੀ, ਨਾਮ ਸਰੋਵਰਾਂ ਦਾ ਵੀ ਲੈਂਦੇ, ਪੌੜੀਆਂ, ਸਰੋਵਰਾਂ, ਜੋੜ ਮੇਲਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਹੁਣ ਤਾਂ ਅਰਦਾਸ ਸੁਣਨ ਨੂੰ ਨਹੀਂ ਮਿਲਦੀ ਕਿਤੇ, ਪਹਿਲਾਂ ਅਰਦਾਸ ਹੁੰਦੀ ਸੀ ਜੋੜ ਮੇਲਿਆਂ ਦਾ ਧਿਆਨ ਕਰੋ ਬੋਲੋ ਜੀ ਵਾਹਿਗੁਰੂ। ਕਿਉਂ ਕਹਿੰਦੇ ਸੀ? ਜੋੜ ਮੇਲਿਆਂ ਦੀ ਸਿੱਖੀ ਦਾ ਬਹੁਤ ਵੱਡਾ ਪ੍ਰਚਾਰ ਹੁੰਦਾ। ਉੱਥੇ ਜਾ ਕੇ ਮਤਲਬ ਹੋਲੇ ਮਹੱਲੇ ਚਲੇ ਜਾਈਏ ਜਾਂ ਫਤਿਹਗੜ੍ਹ ਸਾਹਿਬ ਚਲੇ ਜਾਈਏ ਤਾਂ ਕਈ ਕਈ ਮਹੀਨੇ ਉਹੀ ਚੀਜ਼ ਦਿਮਾਗ 'ਚ ਹੁੰਦੀ ਹੈ ਜੋ ਅਸੀਂ ਦੇਖਦੇ ਹਾਂ। ਸੰਗਤਾਂ ਦੇ ਦਰਸ਼ਨ ਕਰਦੇ ਹਾਂ, ਸਿੰਘਾਂ ਦੇ ਦਰਸ਼ਨ ਕਰਦੇ ਹਾਂ, ਗੁਰੂ ਘਰ ਦੇ ਦਰਸ਼ਨ ਕਰਦੇ ਹਾਂ ਅਤੇ ਉਹ ਬੜਾ ਭਾਰੀ ਜੋੜ ਮੇਲਿਆਂ ਦਾ ਸਿੱਖੀ ਦੇ ਪ੍ਰਚਾਰ ਵਿੱਚ ਜੋੜ ਮੇਲਿਆਂ ਦਾ ਬਹੁਤ ਵੱਡਾ ਯੋਗਦਾਨ ਹੈ। ਤਾਂ ਮਹਾਰਾਜ ਅਤੇ ਸਿੱਖਾਂ ਨੂੰ ਚਾਹ ਚੜ ਗਿਆ ਵੀ ਆਪਾਂ ਚਲੀਏ। ਸ਼੍ਰੀ ਗੋਬਿੰਦਵਾਲ ਸਾਹਿਬ ਮਹਾਰਾਜ ਨੇ ਯਾਦ ਕੀਤਾ, ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਵੀ ਕਰਾਂਗੇ, ਸੰਗਤਾਂ ਦੇ ਦਰਸ਼ਨ ਕਰਾਂਗੇ, ਸੇਵਾ ਕਰਾਂਗੇ। ਉਹ ਕਈ ਮਹੀਨੇ ਪਹਿਲਾਂ ਹੀ ਸਿੱਖ ਤਿਆਰੀ ਕਰਨ ਲੱਗ ਪਏ। ਚੌਗਣਾ ਚਾਹ ਉਹਨਾਂ ਨੂੰ ਛੱਡਿਆ, ਜਿੰਨੇ ਦੂਰ ਸਨ ਉਹਨਾਂ ਜ਼ਿਆਦਾ ਉਹਨਾਂ ਨੂੰ ਚਾਹ ਸੀ। ਕੋਈ ਪਸ਼ਾਵਰ ਤੋਂ ਆ ਰਿਹਾ ਸੀ, ਕੋਈ ਮੁਲਤਾਨ ਤੋਂ, ਕੋਈ ਲਾਹੌਰ ਤੋਂ, ਕੋਈ ਕਸ਼ਮੀਰ ਤੋਂ, ਕੋਈ ਲੰਮੇ ਦੇਸ਼ ਤੋਂ, ਕੋਈ ਨੱਬੇ ਦੇਸ਼ ਤੋਂ, ਕੋਈ ਧਨੀ ਘੇਪ ਤੋਂ, ਕੋਈ ਪੋਠੋਵਾਲ ਤੋਂ, ਕੋਈ ਰਾਵਲ ਪਿੰਡੀ ਤੋਂ, ਅਤੇ ਕੋਈ ਮਾਝੇ ਤੋਂ, ਕੋਈ ਮਾਲਵੇ ਤੋਂ, ਕੋਈ ਦੁਆਬੇ ਤੋਂ, ਕੋਈ ਪੁਆਧ ਤੋਂ, ਵੱਖਰੇ ਵੱਖਰੇ ਇਲਾਕਿਆਂ ਦਾ ਸਿੱਖਣ ਦੇ ਜਥਿਆਂ ਦੇ ਜਥੇ ਬੱਝ ਕੇ ਸ੍ਰੀ ਗੋਬਿੰਦਵਾਲ ਸਾਹਿਬ ਨੂੰ ਚੱਲ ਪਏ ਸਨ। ਹਾਂਜੀ, ਗੁਰੂ ਕਬੀਤ ਗਈ, ਫਿਰ ਸਿਸਰ ਪੱਤ ਝੜਦੀ ਰੁੱਤ ਵੀ ਬੀਤ ਗਈ ਅਤੇ ਬਸੰਤ ਰੁੱਤ ਆ ਗਈ। ਜਦੋਂ ਬਸੰਤ ਰੁੱਤ ਆਈ ਬਾਗਾਂ ਵਿੱਚ ਫੁੱਲ ਖਿੜਨ ਲੱਗ ਪਏ, ਫੁੱਲਾਂ ਦੇ ਫਲਾਂ ਦੇ ਬਿਮਾਰ ਆਉਣੀ ਸ਼ੁਰੂ ਹੋ ਗਈ। ਠੰਡ ਦਾ ਜਿਹੜਾ ਮੌਸਮ ਸੀ ਗਿਆ, ਆਈ ਬਸੰਤ ਕਾਲਾ ਉਡਣ ਦੀ ਕਹਾਵਤ ਹੈ, ਆਈ ਬਸੰਤ ਕਾਲਾ ਉਡਣ ਦਾ। ਬਸੰਤ ਰੁੱਤ ਆ ਗਈ ਅਤੇ ਪਾਲਾ ਉੱਡ ਗਿਆ, ਠੰਡ ਖਤਮ ਹੋ ਗਈ। ਨਾ ਬਹੁਤੀ ਗਰਮੀ, ਨਾ ਬਹੁਤੀ ਠੰਡ। ਅਗਨ ਖੇਤਰ ਦੇ ਦਿਨਾਂ ਵਿੱਚ ਦਾ ਮਹੀਨਾ ਚੜ੍ਹ ਜਾਂਦਾ ਅਤੇ ਸਾਰ ਸਮੇਂ ਦੀ ਨਾ ਰਹਿੰਦੀ ਗਰਮੀ ਨਾ ਠੰਡ। ਠੰਡ ਖਤਮ ਹੋ ਜਾਂਦੀ, ਗਰਮੀ ਅੱਗੇ ਆਉਣੀ ਹੁੰਦੀ ਹੈ। ਖੇਤਰ ਦਾ ਮਹੀਨਾ ਮੌਸਮ ਬੜਾ ਸਾਫ ਬਰਸਾਤ ਦਾ ਅਤੇ ਖੇਤਰ ਦਾ ਇਹ ਮਹੀਨਾ ਜਿਹੜਾ ਫਿਰ ਅੱਗੇ ਸਾਫ ਜਿਹਾ ਵਧੀ ਜਾਂਦਾ, ਅਗਰ ਗਰਮੀ ਵਧੀ ਜਾਂਦੀ। ਉਹ ਸੰਗਤਾਂ ਨੇ ਸੋਚਿਆ ਵੀ ਗੁਰੂ ਸਾਹਿਬ ਨੇ ਬੜਾ ਵਧੀਆ ਸਮੇਂ ਮੇਲਾ ਲਾਇਆ, ਇਹਨਾਂ ਦਿਨਾਂ ਵਿੱਚ ਵਾਢੀਆਂ ਆਪਣੇ ਵਿਹਲੇ ਹੋ ਜਾਂਦੇ, ਜ਼ਿਮੀਦਾਰ ਆਪਣੇ ਖੇਤਾਂ 'ਚ ਫਸਲ ਕਣਕ ਵੱਢ ਲੈਂਦੇ ਅਤੇ ਸਾਰੇ ਦਿਨ ਵਿਹਲੇ ਹੋ ਕੇ ਮੇਲੇ 'ਤੇ ਜਾਂਦੇ। ਧਨੀ ਰਾਮ ਚਾਤਕ ਜੀ ਨੇ, ਪੰਜਾਬੀ ਦੇ ਜੋ ਸ਼ਾਇਰ ਹੋਏ ਨੇ, ਉਹਨਾਂ ਨੇ ਮੇਲੇ ਦੇ ਚਾਤਕ ਇੱਕ ਕਵਿਤਾ ਲਿਖੀ, ਉਹ ਵਿਸਾਖੀ ਦੇ ਮੇਲੇ ਦਾ ਹੀ ਜ਼ਿਕਰ ਕਰਦੇ। ਕਹਿੰਦੇ ਮਾਰਦਾ ਤਮਾਮ ਨੂੰ ਜੱਟ ਮੇਲੇ ਆ ਗਿਆ, ਕਿਉਂਕਿ ਉਹਨੂੰ ਸਾਰੇ ਘਰ ਦੇ ਕੰਮ ਕਾਰ ਸਾਂਭ ਲੈਂਦਾ, ਖੇਤਾਂ ਦੇ ਮਾਲ ਪੈਣ ਦਾ ਸਾਰਾ ਸਾਂਭ ਕੇ ਅਤੇ ਵਿਹਲਾ ਹੋ ਜਾਂਦਾ, ਚਾਰ ਪੈਸੇ ਵੀ ਸੇਵ 'ਚ ਆ ਜਾਂਦੇ ਨੇ ਅਤੇ ਉਹ ਭੰਗੜੇ ਪਾਉਂਦਾ ਅਤੇ ਗੁਰੂ ਦੇ ਸਿਰ ਜਿਹੜੇ ਨੇ ਪੂਰੀ ਘਰ ਜਾਂਦੇ। ਉਹ ਆਪਣਾ ਦਸਵਾਂ ਜੋ ਮਾਇਆ ਜਾਂ ਕੋਈ ਕਣਕ ਆਟਾ ਗੁਰੂ ਘਰ ਜਾ ਕੇ ਭੇਟਾ ਕਰ ਦਿੰਦੇ ਨੇ ਅਤੇ ਨਾਲੇ ਮਹਾਰਾਜ ਦੇ ਲੰਗਰਾਂ 'ਚ ਹਿੱਸਾ ਪੈ ਜਾਂਦਾ, ਨਾਲੇ ਭਜਨ ਬਾਣੀ ਹੋ ਜਾਂਦੀ ਹੈ। ਇਹ ਵਿਸਾਖੀ ਦਾ ਮੇਲਾ ਮਹਾਰਾਜ ਨੇ ਗੁਰੂ ਅਮਰਦਾਸ ਭਾਈ ਪਾਰੋ ਦੀ ਬੇਨਤੀ ਸੁਣ ਕੇ ਸ੍ਰੀ ਗੋਬਿੰਦਵਾਲ ਸਾਹਿਬ ਨੂੰ ਆਉਣ ਦਾ ਹੁਕਮ ਦਿੱਤਾ ਹੈ। ਕਿਉਂਕਿ ਮੌਸਮ ਵਧੀਆ ਹੈ, ਜਿਹਨਾਂ ਨੇ ਦੂਰੋਂ ਚੱਲ ਕੇ ਆਉਣਾ ਉਹਨਾਂ ਨੂੰ ਸਫ਼ਰ ਦੇ ਵਿੱਚ ਤੰਗੀ ਨਹੀਂ ਹੋਵੇ, ਜਿੰਨਾ ਬਹੁਤ ਗਰਮੀ ਹੋਵੇਗੀ ਨਾ ਸਰਦੀ, ਗਰਮੀ ਹੋਵੇ ਤਾਂ ਤੁਰਿਆ ਨਹੀਂ ਜਾਂਦਾ ਸੀ ਨੇ, ਸਰਦੀ ਹੋਵੇ ਤਾਂ ਰਾਤ ਕਿੱਥੇ ਕੱਟੇ ਰਹਿੰਦਾ। ਸਫ਼ਰ ਜਿਹੜਾ ਨਾ ਸਰਦੀ 'ਚ ਹੁੰਦਾ, ਕਿਉਂਕਿ ਰਾਤ ਰਹਿਣਾ ਕਿਤੇ ਸਲਾਮ ਮਿਲਦੀ ਕਮਰਾ ਮਿਲਦਾ ਨਹੀਂ ਮਿਲਦਾ। ਇਹ ਜਿਹੜਾ ਚੇਤਰ ਦਾ ਮਹੀਨਾ, ਦਿਨੇ ਤੁਰਨ ਵੇਲੇ ਬਹੁਤੀ ਗਰਮੀ ਨਹੀਂ ਲੱਗਦੀ ਅਤੇ ਰਾਤ ਨੂੰ ਬਾਹਲੀ ਠੰਡ ਨਹੀਂ, ਕੇਸ ਧੁੱਪ ਲੈ ਕੇ ਜਿੱਥੇ ਪਿੱਟਾ ਗਏ। ਅਤੇ ਹੋਲੇ ਮਹੱਲੇ ਦਾ ਤੁਸੀਂ ਦੇਖਦੇ ਹੀ ਅਰਦਾਸ ਸੰਗਤ ਜੀ ਅਨੰਦਪੁਰ ਸਾਹਿਬ ਬਹੁਤ ਵਧੀਆ ਮਾੜੇ ਦਸਵੇਂ ਪਾਤਸ਼ਾਹ ਨੇ ਹੋਲਾ ਮਹੱਲਾ ਜਿਹੜਾ ਨਾ ਐਸੀ ਮੌਸਮ ਚਲਾਇਆ, ਨਾ ਬਹੁਤੀ ਗਰਮੀ ਹੁੰਦੀ ਹੈ ਨਾ ਸਰਦੀ ਹੁੰਦੀ ਹੈ। ਅਤੇ ਇਸੇ ਤਰ੍ਹਾਂ ਵਿਸਾਖੀ ਦਾ ਮੇਲਾ ਵੀ ਜਿਹੜਾ ਉਹ ਵੀ ਬੜੇ ਵਧੀਆ ਮੌਸਮ ਦਾ ਮੇਲਾ ਹੈ। ਸੰਗਤਾਂ ਸੋਚਦੀਆਂ ਵੀ ਆਪਾਂ ਚੱਲਾਂਗੇ ਅਤੇ ਮਹਾਰਾਜ ਦੇ ਦਰਸ਼ਨ ਕਰਾਂਗੇ, ਜਿੱਥੇ ਕਿੱਥੇ ਗੁਰੂ ਦੇ ਸਿੱਖ ਬਣ ਜਥਿਆਂ ਦੇ ਜਥੇ ਬਣ ਕੇ ਤੁਰ ਪਏ ਹਨ, ਪਿੰਡਾਂ ਤੋਂ, ਸ਼ਹਿਰਾਂ ਤੋਂ, ਦੂਰੋਂ ਦੇਸ਼ਾਂ ਪ੍ਰਦੇਸ਼ਾਂ ਤੋਂ ਦਰਸ਼ਨਾਂ ਵਾਸਤੇ ਸਿੱਖਾਂ ਨੇ ਆਪਣੇ ਗੱਡੇ ਜੋੜ ਲਏ। ਪੁਰਾਣੇ ਜ਼ਮਾਨੇ 'ਚ ਗੱਡੇ ਜਿਹੜੇ ਹੁੰਦੇ ਸਨ ਗੱਡੀਆਂ ਰੇੜਿਆਂ ਦੇ ਬਾਲ ਬੱਚਿਆਂ ਬਾਹਰ ਹੁੰਦੇ ਸਨ, ਤੁਰ ਪੈਂਦੇ ਸਨ, ਕੋਈ ਖਾਣ ਪੀਣ ਦਾ ਸਮਾਨ ਵਿੱਚੇ ਰੱਖ ਲਿਆ, ਜਿੱਥੇ ਵੇਖਿਆ ਰੋਟੀ ਪਕਾ ਲਈ ਤੁਰ ਪਏ। ਏਦਾਂ ਕੋਈ ਗੱਡਿਆਂ 'ਤੇ, ਕੋਈ ਪੈਦਲ, ਕੋਈ ਘੋੜੀਆਂ 'ਤੇ, ਕੋਈ ਊਠਾਂ 'ਤੇ, ਜਿੱਦਾਂ ਜਿੱਦਾਂ ਦੇ ਕਿਸੇ ਦੇ ਕੋਲ ਸਾਧਨ ਸੀਗੇ, ਸਿੱਖ ਗੋਬਿੰਦਵਾਲ ਸਾਹਿਬ ਦੇ ਰਾਹ ਪੈ ਗਏ। ਹਾਂਜੀ, ਟੋਲਿਆਂ ਦੇ ਟੋਲੇ ਬਣ ਕੇ, ਕਾਫਲੇ ਬਣਾ ਕੇ ਸੰਗਤਾਂ ਆਉਣ ਲੱਗ ਪਈਆਂ। ਦੋਵਾਂ ਦਿਸ਼ਾਂ ਤੋਂ ਵਸਤੂਆਂ ਲੈ ਕੇ, ਪੇਟਾਵਾਂ ਲੈ ਕੇ, ਕੋਈ ਲੰਗਰ ਵਾਸਤੇ ਆਟਾ ਲੈ ਕੇ ਆਇਆ, ਕੋਈ ਮਿੱਠਾ ਗੁੜ ਲੈ ਕੇ ਆਇਆ, ਕੋਈ ਸੱਤਰ ਲੈ ਕੇ ਆਇਆ, ਕੋਈ ਘੀ ਲੈ ਕੇ ਆਇਆ, ਕੋਈ ਦਾਲਾਂ ਸਬਜ਼ੀਆਂ, ਕੋਈ ਜੋ ਜੋ ਕਿਸੇ ਦੀ ਸਮਰੱਥਾ ਸੀ, ਮਹਾਰਾਜ ਦੇ ਲੰਗਰਾਂ ਵਾਸਤੇ ਪੇਟਾ ਸੰਗਤਾਂ ਲੈ ਕੇ ਚੱਲ ਪਈਆਂ। ਦੂਰੋਂ ਦੂਰੋਂ ਆ ਕੇ ਸੰਗਤਾਂ ਨੇ ਮਹਾਰਾਜ ਦੇ ਦਰਸ਼ਨ ਕੀਤੇ ਹਨ। ਸ੍ਰੀ ਗੋਬਿੰਦਵਾਲ ਸਾਹਿਬ ਮਿਲ ਕੇ ਬਹੁਤ ਵੱਡਾ ਮੇਲਾ ਹੋਇਆ। ਮੇਲੇ ਦਾ ਮਤਲਬ ਵੀ ਮਿਲਣਾ, ਇੱਕ ਦੂਜੇ ਨੂੰ ਮਿਲਣਾ। ਮੇਲਾ ਲਵਾਇਆ ਹੀ ਇਸ ਕਰਕੇ ਭਾਈ ਪਾਰੋ ਜੀ ਨੇ ਗੁਰਦਾਸ ਨੂੰ ਬੇਨਤੀ ਕਰਕੇ ਵੀ ਸਿੱਖ ਜਿਹੜੇ ਨੇ ਵੱਖਰੇ ਵੱਖਰੇ ਦੇਸ਼ਾਂ 'ਚ ਰਹਿੰਦੇ ਨੇ, ਅਤੇ ਕੋਈ ਕਿਸੇ ਟਾਈਮ ਆ ਜਾਂਦਾ ਗੁਰੂ ਘਰ, ਕਿਸੇ ਟਾਈਮ ਆ ਜਾਂਦਾ, ਇਕੱਠੇ ਨਹੀਂ ਆਉਂਦੇ, ਇਕੱਠੇ ਨਹੀਂ ਆਉਂਦੇ, ਆਪਸ ਜਾਣ ਪਛਾਣ ਨਹੀਂ ਬਣਦੀ, ਜਥੇਬੰਦੀ ਨਹੀਂ ਬਣਦੀ। ਇਸ ਕਰਕੇ ਹੁਣ ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਮੇਲਾ ਹੋਇਆ। ਦੂਰੋਂ ਦੂਰੋਂ ਸੰਗਤਾਂ ਨੇ ਸਾਧ ਸੰਗਤ ਜੀ ਇੰਨਾ ਸ਼ੌਂਕ ਸਿੱਖਣ ਨੂੰ, ਜਿਵੇਂ ਭਾਈ ਗੁਰਦਾਸ ਜੀ ਦੇਖਦੇ ਨੇ, ਚੰਦ ਚਕੋਰ ਪ੍ਰੀਤ ਹੈ, ਭਾਈ ਲਾਏ ਤਾਰ ਨਿਹਾਲੇ, ਮੋਰ ਬੁਬੀ ਹੇ ਬੋਲਦੇ ਵੇਖ ਬੱਦਲ ਕਾਲੇ। ਜਿਵੇਂ ਚਕੋਰਾਂ ਇਕੱਠੀਆਂ ਹੋ ਕੇ ਚੰਦਰਮਾ ਨੂੰ ਦੇਖਣਾ ਚਾਹੁੰਦੀਆਂ ਹਨ, ਸਾਰੀਆਂ ਚਕੋਰਾਂ ਇਕੱਠੀਆਂ ਕਰਕੇ ਪੂਰਨਮਾਸ਼ੀ ਦੀ ਰਾਤ ਨੂੰ ਕਦੇ ਦੇਖੋ। ਅਸੀਂ ਇੱਕ ਵਾਰੀ ਚਕੋਰਾਂ ਦਾ ਜੋੜਾ ਪਿੰਡ ਵਿੱਚ ਪਾਇਆ, ਉੱਥੇ ਸਾਡੇ ਅੰਬਾਰ ਪੂਰਨਮਾਸ਼ੀ ਦੀ ਰਾਤ, ਸਾਰੀ ਰਾਤ ਉਹ ਇੱਦਾਂ ਪਿੰਜਰਾ ਤੋੜ ਕੇ ਜਿਵੇਂ ਚੰਦਰਮਾ ਨੂੰ ਜਾਗ ਮਿਲਿਆ, ਇੰਨਾ ਉਹਨਾਂ ਦਾ ਮਨ ਉੱਧਰ ਦੇਖਦੇ ਹਨ ਸਾਰੀ ਸਾਰੀ ਰਾਤ। ਜਿਵੇਂ ਚਕੋਰ ਚੰਦਰਮਾ ਨੂੰ ਦੇਖਦੀ ਹੈ, ਇੱਦਾਂ ਮਹਾਰਾਜ ਦੇ ਸਿੱਖ ਸਤਿਗੁਰੂ ਜੀ ਦੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨਾਂ ਵੀ ਦੇਖਦੇ। ਸ੍ਰੀ ਗੋਬਿੰਦਵਾਲ ਸਾਹਿਬ ਸੰਗਤਾਂ ਦੀ ਬਾਹਲੀ ਭੀੜ, ਇੰਨਾ ਵੱਡਾ ਜੋੜ ਮੇਲਾ, ਜਿੱਧਰ ਦੇਖੋ ਸੰਗਤਾਂ ਹੀ ਸੰਗਤਾਂ, ਸਾਥਾਂ ਮਾਰਦਾ ਸਮੁੰਦਰ ਹੋ ਗਿਆ ਸੰਗਤਾਂ ਦਾ। ਬਾਰਾਂ ਵਾਰ ਦਰਸ਼ਨ ਕਰਨ ਦੀ ਵਾਰੀ ਨਹੀਂ, ਲੈਣਾਂ ਲੱਗ ਗਈਆਂ ਦਰਸ਼ਨ ਕਰਨ ਵਾਲਿਆਂ ਨੂੰ, ਗਲੀਆਂ ਭਰੀਆਂ ਪਈਆਂ ਗੋਬਿੰਦਵਾਲ ਸਾਹਿਬ ਦੀ ਸੰਗਤਾਂ ਦੇ ਨਾਲ, ਹਲਵਾਈਆਂ ਦੀਆਂ ਹੱਟੀਆਂ 'ਤੇ ਬੈਠੇ, ਕੋਈ ਮਛਿਆਈ ਛੱਕ ਰਿਹਾ, ਕੋਈ ਜਲੇਬੀਆਂ ਖਾ ਰਿਹਾ, ਕੋਈ ਭਜਨ ਕਰ ਰਿਹਾ, ਕੋਈ ਕੀਰਤਨ ਕਰ ਰਿਹਾ, ਕੋਈ ਲੰਗਰ ਪਕਾ ਰਿਹਾ, ਕੋਈ ਵਰਤਾ ਰਿਹਾ, ਕੋਈ ਸ਼ਬਦ ਪੜ੍ਹ ਰਿਹਾ, ਕੋਈ ਬੌਲੀ 'ਚ ਇਸ਼ਨਾਨ ਕਰ ਰਿਹਾ, ਕੋਈ ਦੂਰ ਕੋਈ ਨੇੜੇ। ਇੱਦਾਂ ਸੰਗਤਾਂ ਦੇ ਸਾਧ ਸੰਗਤ ਦੇ ਜਥਿਆਂ ਦੇ ਜਥੇ, ਕਿਤੇ ਬੀਬੀਆਂ, ਕਿਤੇ ਬੰਦੇ, ਅਤੇ ਸਭ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਲਈ ਆਈਆਂ। ਗੁਰੂ ਸਾਹਿਬ ਦੇ ਚਰਨਾਂ ਦੇ ਕੋਲ ਆ ਕੇ ਮੱਥਾ ਟੇਕਦੇ ਨੇ, ਆਪਣੀ ਭੇਟਾ ਰੱਖ ਕੇ, ਕੋਈ ਮਾਇਆ ਰੱਖਦਾ, ਕੋਈ ਗੁੜ ਦੀ ਭੇਲੀ ਲਿਆ ਕੇ ਰੱਖਦਾ, ਕੋਈ ਮਿੱਠਾ ਲਿਆਉਂਦਾ, ਕੋਈ ਸ਼ੱਕਰ, ਕੋਈ ਖੰਡ, ਕੋਈ ਘਿਓ, ਕੋਈ ਆਟਾ, ਕੋਈ ਦਸਤਰ, ਜਿੱਦਾਂ ਜਿੱਦਾਂ ਦੀ ਭੇਟਾ ਲੈ ਕੇ ਆਏ ਨੇ, ਉਹ ਗੁਰੂ ਮਹਾਰਾਜ ਦੇ ਚਰਨਾਂ 'ਚ ਰੱਖ ਕੇ ਮੱਥਾ ਟੇਕਦੇ ਨੇ। ਸ੍ਰੀ ਚਵਾਲੇ ਸਾਹਿਬ ਦੀਆਂ ਗਲੀਆਂ ਵਿੱਚ ਥੋੜ੍ਹੇ ਸਿੱਖ ਵਾਰੀ ਡਿੱਗਦੇ ਆਪਣੇ ਦਰਸ਼ਨਾਂ ਨੂੰ, ਆ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਆ, ਭੇਟਾ ਲੈ ਕੇ ਮੱਥਾ ਟੇਕ ਕੇ ਫਿਰ ਆਪਣੇ ਆਸਣ 'ਤੇ ਚਲੇ ਜਾਂਦੇ ਆ, ਅਤੇ ਸਾਰੀਆਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰ ਰਹੀਆਂ ਨੇ। ਅਨੇਕਾਂ ਹੀ ਸਿੱਖ ਗੁਰੂ ਦੇ ਪਿਆਰੇ ਲੰਗਰ ਪਕਾਉਣ 'ਚ ਲੱਗੇ ਹੋਏ, ਲੰਗਰ ਲਗਾਤਾਰ ਪੱਕ ਰਿਹਾ, ਕਿਉਂਕਿ ਸੰਗਤਾਂ ਬਹੁਤ ਆਈਆਂ ਨੇ। ਜਿਹੜੇ ਟਾਈਮ ਕੋਈ ਆਉਂਦਾ, 24 ਘੰਟੇ ਲੰਗਰ ਮਿਲ ਹੀ ਜਾਂਦਾ, ਕਿਤੇ ਦਾਲਾਂ ਦੇ ਪਤੀਲੇ, ਕਿਤੇ ਸਬਜ਼ੀਆਂ ਦੇ ਕੜਾਹੇ ਬਣ ਰਹੇ ਨੇ, ਕਿਤੇ ਖੀਰਾਂ ਦੇ ਕੜਾਹੇ ਭਰ ਭਰ ਕੇ ਖੀਰ ਬਣ ਰਹੀ ਹੈ, ਕਿਤੇ ਸਾਧ ਸੰਗਤ ਜੀ ਕੜਾਹ ਪ੍ਰਸ਼ਾਦ ਦੀਆਂ ਡੇਗਾਂ ਤੋਂ ਤਾਜ਼ਾ ਮਿਲ ਰਹੀਆਂ ਨੇ। ਇੱਦਾਂ ਗੁਰੂ ਦੇ ਲੰਗਰਾਂ ਦੇ ਵਿੱਚ ਬੜੀ ਸੇਵਾ ਗੁਰੂ ਕਿਸੇ ਕਰ ਰਹੇ ਨੇ। ਬੜੇ ਸਿੱਖ ਕਮਾਈ ਵਾਲੇ ਮਹਾਂਪੁਰਸ਼ ਗੁਰੂ ਦੇ ਲੰਗਰਾਂ 'ਚ ਪਕਾਉਂਦੇ ਨੇ ਲੰਗਰ। ਇਹ ਪਾਣੀ ਭਰਨ ਦੀ ਸੇਵਾ, ਫਿਰ ਪਾਣੀ ਜਦੋਂ ਅੱਜ ਕੱਲ੍ਹ ਟੂਟੀਆਂ ਜਿਵੇਂ ਲੱਗੀਆਂ ਹੋਈਆਂ ਲੰਗਰਾਂ 'ਚ, ਇੱਦਾਂ ਨਹੀਂ ਸੀ ਹੁੰਦਾ, ਖੂਹਾਂ ਤੋਂ ਭਰ ਕੇ ਲਿਆਉਣਾ ਪੈਂਦਾ। ਪਾਣੀ ਡੋਲਾਂ ਵਿੱਚ ਜਾਂ ਦਾਦਰਾਂ ਵਿੱਚ ਜਾਂ ਘੜਿਆਂ 'ਚ ਮਟਕਿਆਂ 'ਚ ਜਾਂ ਵੇਹੀਆਂ ਵਿੱਚ ਅਤੇ ਜਾਂ ਫਿਰ ਮਸਕਾਂ ਭਰ ਕੇ ਲਿਆਉਂਦੇ ਸੀਗੇ। ਸਿੱਖ ਭੱਜ ਭੱਜ ਕੇ ਪਾਣੀ ਭਰਨ 'ਤੇ ਲੱਗੇ। ਸੈਂਕੜੇ ਸਿੱਖਾਂ ਪਾਣੀ ਭਰ ਜਾਂਦੇ ਸੰਗਤਾਂ ਵਾਸਤੇ। ਪੀਣਾ ਵੀ ਸੰਗਤ ਨੇ ਅਤੇ ਇਸ਼ਨਾਨ ਵੀ ਕਰਨਾ ਅਤੇ ਸਿੱਖਾਂ ਨੂੰ ਜੋ ਵੀ ਚਾਹੀਦਾ ਜਿੱਥੇ ਜਿੱਥੇ ਘੋੜਿਆਂ ਨੂੰ ਵੀ ਪਾਣੀ ਪਿਆਉਣਾ ਉਹਨਾਂ 'ਚ ਆਵਾਜਾਈ ਦੇ ਸਾਧਨਾਂ ਦੇ ਘੋੜੇ ਹੁੰਦੇ ਸੀ। ਪਸ਼ੂਆਂ ਵਾਸਤੇ ਵੀ ਭੱਜ ਭੱਜ ਕੇ ਸਿੱਖ ਪਾਣੀ ਦੀ ਸੇਵਾ ਕਰਦੇ ਆ। ਡੇਰਿਆਂ ਵਿੱਚ ਜਾ ਜਾ ਕੁਛ ਪਾਉਂਦੇ ਬੜੇ ਪ੍ਰੇਮ ਨਾਲ ਸ਼ਰਧਾ ਨਾਲ ਸੇਵਾ ਕਰਦੇ ਆ। ਸਾਰੀ ਸੰਗਤ ਖੁਸ਼ ਰਹੇ, ਆਈ ਹੋਈ ਸੰਗਤ ਨੂੰ ਤੰਗੀ ਨਾ ਆਵੇ, ਕਿਸੇ ਨੂੰ ਪਾਣੀ ਦੀ ਕਿਸੇ ਨੂੰ ਪ੍ਰਸ਼ਾਦੇ ਦੀ ਤੰਗੀ ਨਾ ਆਵੇ। ਹਾਂਜੀ, ਬੜਾ ਭਾਰੀ ਕੁਲਾਹਲ, ਬਹੁਤ ਜੋੜ ਮੇਲਾ ਖੁਸ਼ੀ ਉੱਥੇ ਹੋਈ ਅਤੇ ਹਰ ਪਾਸੇ ਸੰਗਤਾਂ ਦੇ ਜਥਿਆਂ ਦੇ ਜਥੇ ਬਟਾਲੇ ਵੇਚਦੇ ਆ। ਕੀਰਤਨ ਹੁੰਦਾ ਹੈ, ਕੋਈ ਭਜਨ ਹੁੰਦਾ ਹੈ, ਕੋਈ ਵਾਹਿਗੁਰੂ ਜਪ ਰਿਹਾ, ਕੋਈ ਬਾਣੀ ਪੜ੍ਹ ਰਿਹਾ, ਕੀਰਤਨ ਵਿੱਚ ਕੋਈ ਲੰਗਰ ਦੇ ਵਿੱਚ ਸੇਵਾ ਭੱਜ ਭੱਜ ਕੇ ਕਰ ਰਿਹਾ। ਇਸ ਤਰ੍ਹਾਂ ਸਿੱਖ ਆਪਣਾ ਜੀਵਨ ਸਫਲਾ ਕਰ ਰਹੇ ਨੇ। ਮਹਾਰਾਜ ਦੀ ਸੰਗਤ ਵੀ ਖੁਸ਼ੀ ਹੋ ਕੇ ਸੇਵਾ ਕਰ ਰਹੀ ਅਤੇ ਗੁਰੂ ਦੇ ਦਰਸ਼ਨ ਕਰ ਰਹੇ ਨੇ। ਜਿਹੜੇ ਸੇਵਾ ਕਰ ਰਹੇ ਨੇ ਬਾਬਾ ਕੀਰਤਨ ਸਿੰਘ ਚਾਹੁੰਦੇ ਹੁੰਦੇ ਸੀ, ਕਹਿੰਦੇ ਭਾਈ ਲੰਗਰ ਛਕਣ ਦੀ ਸੇਵਾ ਕਰੋ। ਮੇਰੇ ਵਰਗੇ ਨਵਿਆਂ ਨੇ ਆਖਣਾ ਬਾਬਾ ਜੀ ਛਕਣ ਦੀ ਕਿਹੜੀ ਸੇਵਾ ਹੁੰਦੀ ਹੈ? ਉਹ ਕਹਿੰਦੇ ਭਾਈ ਛਕਣ ਦੀ ਸੇਵਾ ਤਾਂ ਵੱਡੀ ਹੁੰਦੀ, ਛਕਣ ਦੀ ਸੇਵਾ ਹੋਏਗੀ ਤਾਂ ਹੀ ਛਕਾਉਣ ਦੀ ਕਰੇਗਾ ਨਾ ਕੋਈ। ਜੇ ਲੰਗਰ ਪਕਾਇਆ ਪਿਆ ਰਹਿ ਕੇ ਖਾਧਾ ਨਾ ਕਿਸੇ ਨੇ ਤਾਂ ਪਕਾਉਣ ਵਾਲੇ ਨੂੰ ਕੀ ਫਾਇਦਾ ਹੋਇਆ? ਪਕਾਉਣ ਵਾਲੇ ਦੀ ਸੇਵਾ ਪਾਣ ਲੱਗਣੀ ਹੈ ਜਾਂ ਛਕਣ ਵਾਲਾ ਛਕੇਗਾ? ਉਹ ਛਕਣ ਦੀ ਵੀ ਸੇਵਾ ਕਰਦੇ ਨੇ, ਛਕਾਉਣ ਦੀ ਵੀ ਸੇਵਾ ਕਰਦੇ ਨੇ ਸਿੱਖ। ਹਾਂਜੀ, ਆਪਸ ਵਿੱਚ ਪ੍ਰੇਮ ਬੜਾ ਕਰਦੇ। ਖਾਸ ਕਰਕੇ ਗੁਰੂ ਦੇ ਸਿੱਖ ਨੂੰ ਵੇਖ ਕੇ ਸਿੱਖ ਦਾ ਮੱਥਾ ਚੜਨਾ ਚਾਹੀਦਾ, ਖੁਸ਼ੀ ਹੋਣੀ ਚਾਹੀਦੀ, ਫੁੱਲਾਂ 'ਤੇ ਮੁਸਕਰਾਹਟ ਆਉਣੀ ਚਾਹੀਦੀ, ਅੱਖਾਂ 'ਚ ਚਮਕ ਆਉਣੀ ਚਾਹੀਦੀ। ਅਤੇ ਜੇ ਸਿੱਖ ਨੂੰ ਵੇਖ ਕੇ ਮੱਥੇ 'ਤੇ ਤਿਉੜੀ ਪੈਂਦੀ ਹੈ ਤਾਂ ਫਿਰ ਕਾਹਦਾ ਸਿੱਖ ਹੈ? ਆਖੋ ਸਤਨਾਮ ਸਿੰਘ। ਸਿੱਖ ਦੇ ਦਰਸ਼ਨ ਕਰਕੇ ਅੱਖਾਂ ਦੇ ਵਿੱਚ ਚਮਕ ਆਵੇ, ਮੱਥੇ 'ਤੇ ਖੁਸ਼ੀ ਹੋਵੇ, ਫੁੱਲਾਂ 'ਤੇ ਮੁਸਕਰਾਹਟ ਹੋਵੇ, ਹੱਥ ਜੁੜ ਜਾਣ, ਫਤਿਹ ਗੱਜ ਕੇ ਬੋਲੇ, ਇਹ ਸਹਿਬ ਕਲਗੀਤਾ ਦਾ ਹੁਕਮ ਹੈ। ਆਪੇ ਆਪ ਸਿੰਘ ਜੋ ਪਾਵੇ ਵਾਹਿਗੁਰੂ ਕੀ ਫਤਿਹ ਬੁਲਾਵੇ। ਅਤੇ ਜੇ ਸਿੱਖ ਨੂੰ ਵੇਖ ਕੇ ਮੱਥੇ 'ਤੇ ਤਿਉੜੀ ਪਾ ਲਈ, ਅੱਖਾਂ ਹੋਰ ਤਰ੍ਹਾਂ ਕਰ ਲਈਆਂ, ਅਤੇ ਫਿਰ ਸਾਹ ਸਿੰਘ ਸਿੱਖ ਤਾਂ ਨਾ ਹੋਈ। ਦੇਖੋ ਇੱਥੇ ਮਹਾਰਾਜ ਲਿਖਿਆ ਇਤਿਹਾਸ ਅਤੇ ਉਹ ਸਿੱਖ ਜਿਹੜੇ ਗੁਰਦੁਆਰ ਸਾਹਿਬ ਆਏ ਨੇ, ਕੋਈ ਸੇਵਾ ਕਰ ਰਿਹਾ ਛਕਣ ਦੀ ਅਤੇ ਕੋਈ ਛਕਾਉਣ ਦੀ, ਔਰ ਖੁਸ਼ੀ ਕਰ ਰਹੇ ਉਹਨਾਂ ਨੂੰ ਵੀ ਇੱਦਾਂ ਲੱਗਦਾ ਕਿ ਅਸੀਂ ਆਪਣੇ ਪਰਿਵਾਰ 'ਚ ਬੈਠੇ ਹਾਂ, ਸਾਰਾ ਪਰਿਵਾਰ ਹੈ, ਗੁਰੂ ਸਾਡਾ ਪਿਓ ਹੈ, ਅਸੀਂ ਭੈਣ ਭਰਾ ਬੱਚੇ ਇਕੱਠੇ, ਜਿਵੇਂ ਵਿਆਹ ਸ਼ਾਦੀ 'ਚ ਆਪਣੇ ਪਰਿਵਾਰ 'ਚ ਇਕੱਠੇ ਹੋ ਕੇ ਖੁਸ਼ੀ ਹੁੰਦੀ ਹੈ, ਇੱਦਾਂ ਗੁਰੂ ਦੇ ਜੋੜ ਵੇਲਿਆਂ 'ਤੇ ਖਾਲਸੇ ਨੂੰ ਖੁਸ਼ੀ ਹੁੰਦੀ ਹੈ। ਆਪੋ ਸਤਨਾਮ ਸਿੰਘ। ਗੁਰੂ ਨਾਲ ਜਿਹੜਾ ਪਿਆਰ ਕਰਦੇ, ਜਿਹੜੇ ਗੁਰੂ ਨਾਲ ਪਿਆਰ ਨਹੀਂ ਕਰਦੇ, ਉਹ ਸਿੱਖਾਂ ਨਾਲ ਵੀ ਪਿਆਰ ਨਹੀਂ ਕਰਦੇ। ਸਿੱਖਾਂ ਨਾਲ ਪਿਆਰ ਉਹ ਕਰਦਾ ਜਿਹੜਾ ਸਿੱਖ ਨਾਲ ਪਿਆਰ ਕਰਦਾ, ਸਮਝੋ ਉਹਦਾ ਗੁਰੂ ਨਾਲ ਪਿਆਰ ਹੈ। ਜਿਹੜਾ ਸਿੱਖ ਨਾਲ ਨਫ਼ਰਤ ਕਰਦਾ, ਸਮਝੋ ਗੁਰੂ ਨਾਲ ਕੋਈ ਉਹਦੀ ਪ੍ਰੀਤੀ ਨਹੀਂ ਹੈ। ਪਰ ਇਹੋ ਜਿਹੇ ਸਿੱਖ ਮਹਾਰਾਜ ਦੇ ਬੜੇ ਪਿਆਰ ਨਾਲ ਆਪਸ ਵਿੱਚ ਪਰਸਪਰ ਸੇਵਾ ਕਰਦੇ ਹਨ। ਜਦੋਂ ਸਿੱਖ ਮਿਲਦੇ ਨੇ, ਬਹਿੰਦੇ ਨੇ ਬੋਲਚਾਲ, ਜਿੱਥੇ ਜਿੱਥੇ ਆਰਾਮ ਕਰਨ ਲਈ ਬਹਿ ਜਾਂਦੇ ਨੇ, ਕੋਈ ਉੱਦਾਂ ਦੋ ਚਾਰ ਸਿੱਖ ਬਹਿ ਜਾਂਦੇ ਨੇ, 10 ਸਿੱਖ ਬਹਿ ਜਾਂਦੇ ਨੇ, ਉਹ ਗੱਲਾਂ ਕਿਹੜੀਆਂ ਕਰਦੇ? ਸਾਡੇ ਤਰ੍ਹਾਂ ਨਹੀਂ। ਸੁਣਾਓ ਜੀ ਨਵੀਂ ਤਾਜ਼ੀ, ਕੌਣ ਜੰਮਿਆ, ਕੌਣ ਮਰਿਆ, ਫਲਾਣੇ ਦਾ ਕੀ ਬਣਿਆ, ਉਹਦਾ ਕੀ ਹੋਇਆ, ਇਹ ਗੱਲਾਂ ਨਹੀਂ ਕਰਦੇ। ਉਹ ਕੀ ਗੱਲ ਕਰਦੇ ਨੇ? ਉਹ ਗੁਰੂ ਦਾ ਜਸ ਕਰਦੇ ਨੇ, ਗੁਰੂ ਦੇ ਬਚਨ। ਕਹਿੰਦੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਧੰਨ ਗੁਰੂ ਅਮਰਦਾਸ ਸਾਹਿਬ ਦੀ ਸਾਚੀਆਂ, ਗੁਰੂ ਸਾਹਿਬ ਦੀ ਵਡਿਆਈਆਂ ਕਰਦੇ ਨੇ। ਕਿਉਂਕਿ ਸਿੱਖ ਦੀ ਜ਼ਿੰਦਗੀ ਦਾ ਹਰ ਪਲ ਗੁਰੂ ਵਾਸਤੇ ਮਿਲ ਚਾਹੀਦਾ, ਹਰ ਵੇਲੇ ਗੁਰੂ ਦੀ ਉਸਤ ਕਰੀ ਜਾਵੇ। ਸ੍ਰੀ ਗੋਬਿੰਦਵਾਲ ਸਾਹਿਬ ਸੰਗਤਾਂ ਵਿੱਚ ਬਹੁਤ ਹੀ ਉਤਸ਼ਾਹ, ਬੜਾ ਹੀ ਆਨੰਦ ਹੈ, ਬਹੁਤ ਹੀ ਖੁਸ਼ੀ ਮਿਲ ਰਹੀ ਹੈ। ਇਹ ਮਨ ਦੀ ਖੁਸ਼ੀ ਹੈ, ਸ਼ਾਂਤੀ ਹੈ, ਟਿਕਾਅ ਹੈ ਗੁਰੂ ਦੇ ਸਿੱਖਾਂ ਦੇ ਮਨਾਂ ਨੂੰ। ਇਸ ਮੇਲੇ ਦਾ ਸੁੱਖ ਸਾਰੇ ਹੀ ਲੈ ਰਹੇ, ਸਾਰਿਆਂ ਨੂੰ ਆਨੰਦ ਆ ਰਿਹਾ, ਮੇਲੇ ਦਾ ਬਹੁਤ ਲਾਭ ਹੋਇਆ। ਇਹ ਮੇਲਾ ਭਾਈ ਪਾਰੋ ਜੀ ਨੇ ਕਹਿ ਕੇ ਬੁਲਾਇਆ ਸੀ, ਸਪੋਰਟ ਦਿੰਦੇ ਨੇ, ਜੋ ਕਿਸੇ ਨੂੰ ਵੱਡੇ ਛੋਟੇ ਨੂੰ, ਬੱਚੇ ਤੋਂ ਲੈ ਕੇ ਬੁੱਢੇ ਤੱਕ ਕਿਸੇ ਦੀ ਕੋਈ ਹੈਲਪ ਕਰਨੀ ਆਮਦਾਸ ਹੀ ਕਰਦੇ ਨੇ। ਅਤੇ ਜਦੋਂ ਸੰਗਤ ਦੀਵਾਨ ਸਾਹਿਬ ਜਾਂਦਾ ਹੈ ਉਹ ਗਰਮੀ ਹੁੰਦਾ ਅਤੇ ਪੱਖੇ ਦੀ ਲੋੜ ਹੈ, ਉਹ ਹੱਥ 'ਚ ਪੱਖਾ ਫੜੀ ਦਿੰਦੇ ਨੇ, ਫਿਰ ਪੱਖਾ ਚੱਲਦੇ ਨੇ। ਹਾਂਜੀ, ਜਦੋਂ ਗਰਮੀ ਹੁੰਦੀ ਹੈ ਦੁਪਹਿਰ ਵੇਲੇ ਤੇ ਉਹ ਪੱਖਾ ਝੱਲਦੇ ਹੈ ਸੰਗਤ ਨੂੰ ਵੀ ਸੁਣ ਗਰਮੀ ਨਾ ਲੱਗੇ।
ਹਾਂਜੀ,
ਸ੍ਰੀ ਰਾਮਦਾਸ ਸੰਗਤ ਨੂੰ ਖੁਸ਼ ਪਾ ਰਹੇ ਨੇ।
ਹਾਂਜੀ,
ਇੱਧਰ ਉੱਧਰ ਦੌੜ ਕੇ ਸੇਵਾ ਪੁੱਛਦੇ ਨੇ, ਡੇਰਿਆਂ ਵਿੱਚ ਜਾਂਦੇ ਨੇ ਸਿੱਖਾਂ ਦੇ, ਭਾਈ ਤੁਹਾਨੂੰ ਕੋਈ ਤੰਗੀ ਤਾਂ ਨਹੀਂ, ਕੋਈ ਜ਼ਿਆਦਾ ਦੀ ਕੋਈ ਕਿਸੇ ਚੀਜ਼ ਦੀ ਡੰਗਰ ਪਛਾਣਦੇ ਨਹੀਂ, ਅਤੇ ਜੇ ਕੋਈ ਕਿਸੇ ਨੂੰ ਲੋੜ ਹੋਵੇ ਉਸੇ ਵੇਲੇ ਬੰਦੋਬਸਤ ਕਰਕੇ ਦਿੰਦੇ ਨੇ। ਹਾਂ, ਜੇ ਕਿਸੇ ਨੂੰ ਪ੍ਰਸ਼ਾਦਾ ਚਾਹੀਦਾ ਉਹਨੂੰ ਪ੍ਰਸ਼ਾਦਾ, ਜੇ ਕਿਸੇ ਨੂੰ ਪਾਣੀ ਚਾਹੀਦਾ ਉਹਨੂੰ ਪਾਣੀ, ਜੇ ਕਿਸੇ ਬੱਚਿਆਂ ਵਾਲਾ ਕੋਈ ਛੋਟੇ ਬੱਚੇ ਨੇ ਨਾਲ ਦੁੱਧ ਪੁੱਛਣਗੇ ਤਾਂ ਉਹ ਗਰਮ ਕਰਕੇ ਦੁੱਧ ਵੀ ਉਹਨਾਂ ਦੇ ਬੱਚਿਆਂ ਦੇ ਵਾਸਤੇ ਉਹਨਾਂ ਦੇ ਆਸਮਾਨ 'ਤੇ ਛੱਡ ਕੇ ਆਉਂਦੇ ਨੇ। ਇਸ ਤਰ੍ਹਾਂ ਦੀ ਸੇਵਾ ਗੁਰੂ ਰਾਮਦਾਸ ਮਹਾਰਾਜ ਕਰਦੇ ਸੀ। ਉਸ ਵੇਲੇ ਗੁਰੂ ਵੀ ਸੀ ਬਣੇ, ਉਹਨਾਂ ਨੂੰ ਇਕੱਲੇ ਸ੍ਰੀ ਰਾਮਦਾਸ ਤਾਂ ਦਿੱਤੇ। ਅਤੇ ਸ੍ਰੀ ਰਾਮਦਾਸ ਜੀ ਸੇਵਾ ਕਰ ਰਹੇ ਨੇ, ਭਾਈ ਬੰਦੂ ਜੀ ਦੱਸਦੇ ਨੇ ਸ੍ਰੀ ਰਾਮਦਾਸ ਜੀ ਨੂੰ। ਗੁਰੂ ਜੀ ਇਸ ਕਰਕੇ ਉਹ ਦੋ ਦਿਨ ਤੋਂ ਆਉਣ ਆ ਨਹੀਂ ਸਕੇ, ਤੁਹਾਡੇ ਚਰਨਾਂ ਵਿੱਚ ਆਉਣਾ ਨਹੀਂ ਬਣਿਆ, ਕਿਉਂਕਿ ਉਹ ਸੇਵਾ ਵਿੱਚ ਇੰਨੇ ਜ਼ਿਆਦਾ ਮਗਨ ਹੋ ਗਏ ਨੇ ਕਿ ਉਹ ਸੇਵਾ ਤੋਂ ਨਿਕਲ ਨਹੀਂ ਸਕਦੇ, ਤੁਸੀਂ ਖੜੇ ਨੇ।
ਹਾਂਜੀ,
ਕਿਉਂਕਿ ਕੰਮ ਬੜਾ ਵੱਡਾ ਹੈ, ਮੇਲਾ ਬਹੁਤ ਵੱਡਾ, ਇੰਨੀ ਮੇਲੇ ਨੂੰ ਸਾਂਭਣਾ ਬੜਾ, ਲੰਗਰ ਕਮੀ ਨਹੀਂ ਆਉਣ ਦਿੰਦੇ, ਉਹ ਲਗਾਤਾਰ ਲੰਗਰ ਪੱਕ ਰਿਹਾ, ਦਿਨ ਰਾਤ ਲੰਗਰ ਪੱਕ ਰਿਹਾ। ਅਤੇ ਰਾਮਦਾਸ ਜੀ ਲੰਗਰ 'ਚ ਖੜੇ ਸਿੱਖਾਂ ਦੇ ਨਾਲ ਸਾਰੀ ਜ਼ਿੰਮੇਵਾਰੀ ਨਾਲ ਆਪਣੀ ਦੇਖ ਰਹੇ ਨੇ, ਲੰਗਰ ਪਕਵਾ ਰਹੇ ਨੇ ਅਤੇ ਵਰਤਵਾ ਰਹੇ ਨੇ। ਇਹ ਸੁਣ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬਹੁਤ ਜ਼ਿਆਦਾ ਪ੍ਰਸੰਨ ਹੋ ਗਏ, ਬਹੁਤ ਕਿਰਪਾ ਦੇ ਘਰ 'ਚ ਆ ਕੇ ਬੋਲੇ, ਬਚਨ ਕੀਤਾ ਆਰਾਮਦਾਸ ਧੰਨ ਖੁਸ਼ੀ। ਐਵੇਂ ਨਹੀਂ ਸਾਧ ਸੰਗਤ ਹਰਿਮੰਦਰ ਸਾਹਿਬ ਤੁਸੀਂ ਜਾਓ ਨਾ ਕਦੇ, ਉੱਥੇ ਕਈ ਥਾਵਾਂ 'ਤੇ ਲਿਖਿਆ ਹੁੰਦਾ ਧੰਨ ਧੰਨ ਸ੍ਰੀ ਗੁਰੂ ਅਮਰਦਾਸ। ਕਈ ਵਾਰੀ ਕਈ ਬੰਦੇ ਜਿਗਿਆਸਾ ਹੁੰਦੀ ਬਾਕੀ ਗੁਰੂਆਂ ਦੇ ਨਾਲ ਜਦੋਂ ਧੰਨ ਧੰਨ ਪਾਟੀ ਲਿਖਿਆ, ਇੱਥੇ ਜਿੱਥੇ ਦੇਖੋ ਉੱਥੇ ਧੰਨ ਗੁਰੂ ਆਉਂਦਾ, ਜਿਹੜਾ ਵੀ ਕੋਈ ਆਉਂਦਾ ਉਹਦੇ ਮੂੰਹ 'ਤੇ ਨਿਕਲਦਾ ਧੰਨ ਗੁਰੂ ਆਉਂਦਾ। ਇਹ ਬਚਨ ਗੁਰੂ ਅਮਰਦਾਸ ਜੀ ਨੂੰ ਬਖਸ਼ੇ, ਧੰਨ ਹੈ ਧੰਨ, ਅਤੇ ਬਾਣੀ 'ਚ ਵੀ ਫਿਰ ਲਿਖਿਆ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸੋਲਾਂ ਦੇ ਪੂਰੀ ਹੋਈ ਕਲਾ ਮਾਤਾ ਸਿਰਜਣ ਹਾਰੇ ਤਾਰੇ। ਅਤੇ ਬੈਠਾ ਛੋਟੀ ਪਾਤਸ਼ਾਹ ਰਾਮਦਾਸ ਸਤਿਗੁਰੂ ਤੁਹਾਰੇ ਪੂਰਨ ਕਾਲ ਕਟਾਇਆ ਅੰਮ੍ਰਿਤ ਸਰ ਦੇ ਜੋਤ ਜਲਾਵੇ। ਕੋਈ ਬੰਦਾ ਹਿੰਦੂ ਮੁਸਲਮਾਨ ਆਦਿ ਦਰਬਾਰ ਸਾਹਿਬ ਜਾਏ ਉੱਥੇ ਅਤੇ ਉਹ ਸਰੋਵਰ ਇਸ਼ਨਾਨ ਕਰਨ ਲੱਗੇ ਧੰਨ ਤੋਂ ਧੰਨ ਗੁਰੂ ਰਾਮਦਾਸ ਨਿਕਲਦਾ। ਜਦੋਂ ਗੁਰੂ ਦੇ ਗੁਰੂ ਰਾਮਦਾਸ ਦੇ ਲੰਗਰ 'ਚ ਵੜ ਜਾਏ ਉੱਥੇ ਜਦੋਂ ਹਜ਼ਾਰਾਂ ਬੰਦੇ ਇੱਕੋ ਹੀ ਬਹਿੰਦੇ ਆ ਲੰਗਰ 'ਚ, ਉਹ ਦੋ ਹਾਲ ਦੇ ਤਿੰਨ ਹਾਲ ਬਣ ਗਏ ਹੁਣ ਉੱਪਰ ਥੱਲੇ। ਉਹ ਜਦੋਂ ਥੱਲੇ ਵਾਲਾ ਹਾਲ ਭਰ ਜਾਂਦਾ ਫਿਰ ਉੱਪਰ ਰੱਖੋ ਉਹਨੇ ਉੱਪਰ ਨਾਲ ਥੱਲੇ ਵਾਰੀ ਵਾਰੀ ਚੱਲਦਾ ਹੀ ਰਹਿੰਦਾ, ਅਤੇ ਇੱਕ ਮਿੰਟ ਵੀ ਇੰਨਾ ਨਹੀਂ ਹੁੰਦਾ ਵੀ ਇੱਕ ਕੋਈ ਪੰਗਰ ਖਾਲੀ ਰਹਿ ਜਾਏਗੀ, ਜਿੱਥੇ ਕੋਈ ਬੰਦੇ ਘੱਟ ਹੋਣ, ਸਾਰੇ ਭਰੇ ਹੁੰਦੇ ਆ ਦਰਬਾਰ ਸਾਹਿਬ। ਅਤੇ ਜਿੰਨੀ ਸੰਗਤ ਪ੍ਰਸ਼ਾਦਾ ਛੱਡਦੀ ਹੁੰਦੀ ਹੈ ਉਹਨੂੰ ਧੰਨ ਗੁਰੂ ਰਾਮਦਾਸ, ਮੂੰਹ ਤੋਂ ਨਿਕਲਦਾ ਧੰਨ ਗੁਰੂ। ਇਹ ਬਚਨ ਸਾਹਿਬ ਗੁਰੂ ਅਮਰਦਾਸ ਮਹਾਰਾਜ ਵਰ ਦੇ ਰਹੇ ਨੇ, ਕਹਿੰਦੇ ਕਹੋ ਕਿ ਰਾਮਦਾਸ ਹੈ ਧੰਨ ਧੰਨ ਹੈ। ਇਹਨਾਂ ਨੇ ਸੰਗਤ ਦੀ ਸੇਵਾ ਕੀਤੀ ਹੈ, ਇਹ ਬੜੇ ਮਹਾਨ ਹਨ, ਸਾਰੇ ਇੰਨਾ ਪਿਆਰ ਕਰਦਾ ਹੈ ਰਾਮਦਾਸ, ਤਾਂ ਹੀ ਸੇਵਾ ਕਰਦਾ, ਗੁਰੂ ਦੇ ਪਿਆਰ ਵਿੱਚ ਹੀ ਕਰਦੇ ਆ ਸਾਰਾ ਕੁਝ।
ਹਾਂਜੀ,
ਮਹਾਰਾਜ ਕਹਿੰਦੇ ਦੁਨੀਆਂ ਦੀ ਕੋਈ ਇਹੋ ਜਿਹੀ ਦੁਰਲਭ ਚੀਜ਼ ਨਹੀਂ ਹੋਵੇਗੀ।
ਹਾਂਜੀ,
ਜਿਹੜੀ ਰਾਮਦਾਸ ਨੂੰ ਨਹੀਂ ਮਿਲੇਗੀ, ਸਭ ਕੁਛ ਰਾਮਦਾਸ ਨੂੰ ਮਿਲੇਗਾ। ਔਰ ਨੌ ਨਦੀਆਂ ਦੇ ਸਾਰਾ ਸਿੱਧੀਆਂ ਇਹਦੇ ਚਰਨਾਂ 'ਚ ਵਸਣਗੀਆਂ।
ਹਾਂਜੀ,
ਇਹਨੇ ਮੇਰੇ ਸਿੱਖਾਂ ਦੀ ਸੇਵਾ ਕੀਤੀ, ਪ੍ਰੇਮ ਨਾਲ ਕੀਤੀ। ਇਸ ਰਾਮਦਾਸ ਤੋਂ ਵੱਡੇ ਭਾਗਾਂ ਵਾਲਾ ਹੋਰ ਕੋਈ ਨਹੀਂ ਹੋਵੇਗਾ।
ਹਾਂਜੀ,
ਇਹਦਾ ਵੰਸ਼ ਸੰਸਾਰ 'ਚ ਬੜਾ ਵਧੇਗਾ। ਸਾਧ ਸੰਗਤ ਜੀ ਦੇ ਪਰ ਗੁਰੂ ਅਮਰਦਾਸ ਸਾਹਿਬ ਜਿਹੜੇ ਨੇ, ਗੁਰੂ ਰਾਮਦਾਸ ਜੀ ਦਾ ਪਰਿਵਾਰ ਬੜਾ ਵਧੇਗਾ, ਮਹਾਨ ਹੋਵੇਗਾ। ਸਭ ਤੋਂ ਵੱਡੀ ਗੱਲ ਦੇਖੋ, ਸਾਰਾ ਇਤਿਹਾਸ ਅੱਗੇ ਗੁਰੂ ਰਾਮਦਾਸ ਦੇ ਪਰਿਵਾਰ ਦਾ ਹੀ ਹੈ। ਰਾਮਦਾਸ ਦੇ ਪੁੱਤਰ ਜੀ ਅਰਜਨ ਦੇਵ ਜੀ, ਉਹਨਾਂ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੋਂ ਪੋਤਰੇ ਗੁਰੂ ਮਹਾਰਾਜ ਸਾਹਿਬ ਜੀ ਅਤੇ ਪੜਪੋਤਰੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਫਿਰ ਗੁਰੂ ਤੇਗ ਬਹਾਦਰ ਉਹ ਵੀ ਗੁਰੂ ਰਾਮਦਾਸ ਸਾਹਿਬ ਜੀ ਦਾ ਹੀ ਵੰਸ਼ ਹੈ, ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ, ਅੱਗੇ ਉਹਨਾਂ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਅਤੇ ਅੱਗੇ ਉਹਨਾਂ ਦੇ ਚਾਰੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜਵਾਹਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਇੱਕ ਦੇ ਮਹਾਨ ਅਵਤਾਰੀ ਪੁਰਖ ਸਾਰੇ ਹੋਏ। ਉਸ ਤੋਂ ਬਾਅਦ ਜਿਹੜਾ ਵੰਸ਼ ਚੱਲਿਆ ਆ ਰਿਹਾ ਬਾਬਾ ਸੂਰਜਮਾਨ ਜੀ ਦਾ ਨਾਲ, ਬਾਬਾ ਪ੍ਰਿਥੀ ਚੰਦ ਦੇ ਨਾਲ, ਉਹ ਸਾਰਾ ਗੁਰੂ ਰਾਮਦਾਸ ਦੇ ਪਰਿਵਾਰ ਵਧਿਆ ਸੰਸਾਰ ਵਿੱਚ, ਅਤੇ ਗੁਰੂ ਅਮਰਦਾਸ ਜੀ ਕਹਿੰਦੇ ਆ ਵੀ ਇਹਨਾਂ ਦਾ ਬਹੁਤ ਪਰਿਵਾਰ ਵਧੇਗਾ, ਇਹਨਾਂ ਦੇ ਪਰਿਵਾਰ ਨੂੰ ਬੜੇ ਬੜੇ ਅਵਤਾਰੀ ਪੁਰਖ ਹੋਣਗੇ। ਹਾਂਜੀ, ਜਿਹੜਾ ਮੇਰੀ ਸੰਗਤ ਦੀ ਸੇਵਾ ਕਰੇਗਾ ਉਹਦੇ ਲੋਕ ਪ੍ਰਲੋਕ ਵਿੱਚ ਜੈ ਜੈਕਾਰ ਹੋਵੇਗੀ। ਜਿਹੜਾ ਮੇਰਾ ਮਹਾਤਮ ਹੈ, ਜਿੰਨੀ ਮੇਰੀ ਪਦਵੀ ਗੁਰੂ ਜੀ ਹੈ, ਉਹ ਗੁਰੂ ਰਾਮਦਾਸ ਜਾਣਦੇ ਨੇ। ਗੁਰੂ ਨੂੰ ਜਾਣਨਾ ਬੜਾ ਔਖਾ ਸਰ, ਗੁਰੂ ਨੂੰ ਸਾਰੇ ਦੇਖਦੇ ਪਰ ਗੁਰੂ ਨੂੰ ਗੁਰੂ ਤੱਕ ਨਹੀਂ ਜਾਣਦੇ, ਤੇ ਇਹਨੇ ਸਾਨੂੰ ਜਾਣ ਲਿਆ। ਹਾਂਜੀ, ਉੱਚੀ ਪਦਵੀ ਹੈ ਜੋ ਦੋਵਾਂ ਜਹਾਨਾਂ ਵਿੱਚ ਰਾਮਦਾਸ ਉੱਥੇ ਜਾ ਪਹੁੰਚੇ ਹਨ, ਇਹ ਦੁਨੀਆਂ ਵਿੱਚ ਬੜਾ ਪ੍ਰਤਾਪ ਕਰਨਗੇ, ਬੜਾ ਇਹਨਾਂ ਦਾ ਮਹਿਮਾ ਹੋਵੇਗੀ, ਇਹਨਾਂ ਦੀ ਸਭ ਤੋਂ ਜ਼ਿਆਦਾ ਉਪਮਾ ਹੋਵੇਗੀ। ਗੁਰੂ ਗ੍ਰੰਥ ਸਾਹਿਬ ਸਭ ਤੋਂ ਜ਼ਿਆਦਾ ਘੱਟਾਂ ਦੇ ਸਬੰਧੀ ਗੁਰੂ ਰਾਮਦਾਸ ਦੀ ਉਪਮਾ ਜੀ ਲਿਖੇ ਗਏ। ਗੁਰੂ ਰਾਮਦਾਸ ਜੀ ਦੀ ਉਪਮਾ ਹੋਈ ਆ ਵੀ ਕੋਈ ਕਹਿਣ ਦਾ ਹੱਦ ਬੰਨਣਾ ਹੀ ਕੋਈ ਸੀਮਾ ਹੀ ਕੋਈ। ਹਾਂਜੀ, ਇਹਦੇ ਪਿੱਛੇ ਬਿਆਨ ਕਰ ਦੇਣਗੇ, ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੂੰ ਵਰਦ ਕੇ ਅੱਗੇ ਆਪਾਂ ਪਤਾ ਸਰਵਣ ਕਰਾਂਗੇ ਕਿ ਮਹਾਰਾਜ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਰਾਮਦਾਸ ਜੀ ਦੀ ਡਿਊਟੀਆਂ ਕਿਹੜੀਆਂ ਲਾਣਗੇ, ਉਹ ਵੀ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਜੇ ਗੋਬਿੰਦ ਜੇ ਗੋਪਾਲ ਹੋਣੀ ਗਿਆ ਕਾਲ ਮਾਸ ਨਮਸਕਾਰ ਆਏ ਸਭ ਸਰਨਾਮ ਕੀ ਕਿਰਪਾ ਵਾਹਿਗੁਰੂ ਨਾਮ ਜਹਾਜ਼।